ਜ਼ਬੂਰ ਨੰਬਰ 67 ਕਿਰਪਾ ਲਈ ਪ੍ਰਾਰਥਨਾ। ਵਿਸ਼ਵ ਵਿਆਪੀ ਇੱਛਾ, ਅਸੀਂ ਪਰਮੇਸ਼ੁਰ ਅੱਗੇ ਆਪਣੇ ਲੋਕਾਂ ਨੂੰ ਅਸੀਸ ਦੇਣ ਲਈ ਪ੍ਰਾਰਥਨਾ ਕਿਉਂ ਕਰਦੇ ਹਾਂ? ਥੀਮ, ਰੱਬ ਸਾਨੂੰ ਅਸੀਸ ਦਿੰਦਾ ਹੈ ਤਾਂ ਜੋ ਕੌਮਾਂ ਤੁਹਾਨੂੰ ਜਾਣ ਸਕਣ ਅਤੇ ਤੁਹਾਡੀ ਮੁਕਤੀ ਵਿੱਚ ਆਨੰਦ ਹੋ ਸਕਣ ਜਾਂ ਖੁਸ਼ ਹੋ ਸਕਣ। ਉਦੇਸ਼, ਮਸੀਹ ਦੇ ਮਿਸ਼ਨ ਵਿੱਚ ਕਿਰਪਾ ਲਈ ਪ੍ਰਾਰਥਨਾ ਕਰਨਾ। ਅੱਜ ਮੈਨੂੰ ਤੁਹਾਡੇ ਨਾਲ ਰੱਖਣ ਲਈ ਤੁਹਾਡਾ ਧੰਨਵਾਦ। ਪਿਛਲੇ ਕੁਝ ਸਾਲਾਂ ਵਿੱਚ ਐਲਨ ਨੂੰ ਜਾਣਨਾ ਅਤੇ ਹਾਰਪਰ ਦੇ ਨਾਲ ਸਿਮ ਲਈ ਭਾਈਵਾਲੀ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਸਾਡੀ ਭਾਈਵਾਲੀ ਸਾਨੂੰ ਬਹੁਤ ਖੁਸ਼ੀ ਅਤੇ ਹੌਂਸਲਾ ਦਿੰਦੀ ਹੈ ਕਿਉਂਕਿ ਅਸੀਂ ਇਕੱਠੇ ਯਿਸੂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜ਼ਬੂਰ 67 ਤੋਂ ਅੱਜ ਸਵੇਰੇ ਬੋਲਣ ਲਈ ਤੁਹਾਡੇ ਸੱਦੇ ਦਾ ਧੰਨਵਾਦ। ਯੁਗਾਂਡਾ ਵਿੱਚ ਰਹਿੰਦਿਆਂ ਡੋਡਾ ਨਾਮਕ ਇੱਕ ਤਰਖਾਣ ਨੇ ਕਿਤਾਬਾਂ ਦੇ ਦੋ ਕੇਸ ਦਿੱਤੇ। ਉਸ ਨੇ ਕਿਤਾਬਾਂ ਦੇ ਵਿਚਕਾਰ ਬਾਈਬਲ ਨੂੰ ਸ਼ੈਲਫਾਂ 'ਤੇ ਰੱਖਦਿਆਂ ਦੇਖਿਆ ਅਤੇ ਪੁੱਛਿਆ, ਤੁਸੀਂ 3 ਦੇਵਤਿਆਂ ਵਿੱਚ ਕਿਉਂ ਵਿਸ਼ਵਾਸ ਕਰਦੇ ਹੋ? ਇਹ ਇੱਕ ਬਹੁਤ ਵੱਡਾ ਸਵਾਲ ਸੀ ਕਿਉਂਕਿ ਈਸਾਈ ਰੱਬ ਵਿੱਚ ਵਿਸ਼ਵਾਸ ਕਰਦੇ ਹਨ, ਪਿਤਾ, ਪੁੱਤਰ ਅਤੇ ਆਤਮਾ। ਮੈਂ ਕਿਹਾ ਕਿ ਈਸਾਈਆਂ ਨੂੰ ਇਹ ਸਮਝਣਾ ਔਖਾ ਲੱਗਦਾ ਹੈ, ਪਰ ਉਸ ਨੂੰ ਯਹੂਨਾ ਦੀ ਖੁਸ਼ਖਬਰੀ ਵਿੱਚੋਂ ਯਿਸੂ ਦੀ ਸਿੱਖਿਆ ਦਿਖਾਈ ਅਤੇ ਖਾਸ ਕਰਕੇ ਮੈਂ ਅਤੇ ਪਿਤਾ ਇੱਕ ਹਾਂ, ਯਹੂਨਾ 10:30 ਐਤ ਵਿੱਚ ਮੈਂ ਸਮਝਾਇਆ ਕਿ ਇਸ ਦਾ ਮਤਲਬ ਹੈ ਰੱਬ, ਪਿਤਾ ਅਤੇ ਪੁੱਤਰ ਅਤੇ ਆਤਮਾ 3 ਦੇਵਤੇ ਨਹੀਂ ਬਲਕਿ 1 ਰੱਬ ਹਨ। ਇਹ ਉਹ ਸੱਚਾਈ ਹੈ ਜੋ ਯਿਸੂ ਸਾਨੂੰ ਪਰਮੇਸ਼ਰ ਦੁਆਰਾ ਦੱਸਦਾ ਹੈ। ਡੋਡਾ ਦੂਜਾ ਸਵਾਲ ਉਸਨੇ ਕੀਤਾ, ਤੁਸੀਂ ਰੱਬ ਨੂੰ ਕਿਉਂ ਮੰਨਦੇ ਹੋ? ਦੁਬਾਰਾ ਬਹੁਤ ਵਧੀਆ ਸਵਾਲ। ਮੈਂ ਧਰਮ ਗ੍ਰੰਥਾਂ ਤੋਂ ਸਮਝਾਇਆ ਕਿ ਕਿਵੇਂ ਪਰਮਾਤਮਾ ਨੇ ਯਿਸੂ ਦੀ ਸਲੀਬ ਦੇ 'ਤੇ ਮਰਨ ਤੋਂ ਬਾਅਦ ਮੌਜੂਦਗੀ ਨੂੰ ਨਹੀਂ ਰੋਕਿਆ, ਪਰ ਇਹ ਕਿ ਪਰਮੇਸ਼ਵਰ ਨੇ ਸਾਡੀ ਮਨੁੱਖਤਾ ਨੂੰ ਆਪਣੇ ਲਈ ਲਿਆ ਅਤੇ ਮਨੁੱਖ ਯਿਸੂ ਦੇ ਰੂਪ ਵਿੱਚ ਸੰਸਾਰ ਵਿੱਚ ਉਸਨੇ ਜਨਮ ਲਿਆ। ਯਿਸੂ ਦੀ ਮੌਤ ਇੱਕ ਆਦਮੀ ਦੇ ਰੂਪ ਵਿੱਚ ਸਾਡੀ ਥਾਂ 'ਤੇ ਸਾਡੇ ਪਾਪਾਂ ਲਈ ਕਾਫੀ ਕੁਰਬਾਨੀ ਵਜੋਂ ਹੋਈ। ਅਸੀਂ ਇਸ ਬਾਰੇ ਚਰਚਾ ਕਰਨ ਲਈ ਦੂਜਾ ਕਰੰਥੀਆਂ ਦਾ 5:21 ਆਇਤ ਵਿੱਚ ਸਮਾਂ ਬਿਤਾਇਆ। ਡੋਡਾ ਕੁਝ ਦਿਨਾਂ ਬਾਅਦ ਆਪਣੇ ਦੋਸਤ ਜੌਨ ਨਾਲ ਵਾਪਸ ਆਇਆ, ਇਹ ਕਹਿੰਦੇ ਹੋਏ ਕਿ ਉਹ ਦੋਵੇਂ ਯਿਸੂ ਦੀ ਪਾਲਣਾ ਕਰਨਾ ਚਾਹੁੰਦੇ ਹਨ। ਅਸੀਂ ਮਰਕਸ ਉਹਦਾ 8:34-38 ਖੋਲ੍ਹਿਆ ਅਤੇ ਉਸ ਤਰੀਕੇ ਨਾਲ ਗੱਲ ਕੀਤੀ ਜਿਸ ਤਰ੍ਹਾਂ ਯਿਸੂ ਨੂੰ ਆਪਣੇ ਚੇਲਿਆਂ ਨੂੰ ਜੀਵਨ ਵਿੱਚ ਲੈਣ ਲਈ ਕਹਿੰਦੇ ਹਨ। ਅਗਲੀ ਗੱਲ, ਮੈਨੂੰ ਪਤਾ ਸੀ ਕਿ ਡੋਡਾ ਮੈਨੂੰ ਮੱਧ ਯੁਗਾਂਡਾ ਵਿੱਚ ਆਪਣੇ ਪਿੰਡ ਲੈ ਜਾ ਰਿਹਾ ਸੀ। ਇੱਕ ਵਾਰ ਜਦੋਂ ਅਸੀਂ ਉੱਥੇ ਉਸਦੇ ਪਿੰਡ ਪਹੁੰਚੇ ਅਤੇ ਉਸਦੇ ਘਰ ਬੈਠ ਗਏ ਤਾਂ ਇਹ ਸਪੱਸ਼ਟ ਸੀ ਕਿ ਉਸਨੇ ਆਪਣਾ ਪੂਰਾ ਪਰਿਵਾਰ ਅਤੇ ਆਲੇ ਦੁਆਲੇ ਘਰਾਂ ਨੂੰ ਇਕੱਠਾ ਕਰ ਲਿਆ ਅਤੇ ਮੈਨੂੰ ਕਿਹਾ ਕਿ ਇਹਨਾਂ ਨੂੰ ਦੱਸੋ ਜੋ ਤੁਸੀਂ ਮੈਨੂੰ ਦੱਸਿਆ ਹੈ, ਕਿਉਂਕਿ ਇਹਨਾਂ ਲੋਕਾਂ ਨੇ ਵੀ ਕਦੀ ਪਰਮੇਸ਼ੁਰ ਬਾਰੇ ਨਹੀਂ ਸੁਣਿਆ। ਮੇਰੇ ਬਾਰੇ ਕੁਝ ਵੀ ਅਸਾਧਾਰਨ ਨਹੀਂ, ਕੇਵਲ ਇੱਕ ਮਿਹਰਬਾਨ ਪਰਮਾਤਮਾ ਦੀ ਪਾਲਣਾ ਕਰੋ। ਜਦੋਂ ਤੁਸੀਂ ਪਰਮਾਤਮਾ ਦੀ ਚੰਗਿਆਈ ਦਾ ਸਵਾਦ ਚੱਖ ਲੈਂਦੇ ਹੋ ਅਤੇ ਉਹਦੇ ਪਿਆਰ ਜੋ ਉਸਨੇ ਰਾਜਾ ਯਿਸੂ ਦੇ ਸ਼ਾਸਨ ਵਿੱਚ ਦਿਖਾਇਆ, ਇਹ ਕੁਦਰਤੀ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਹੋਰ ਲੋਕ ਉਸਦੇ ਨਿਆਂ ਨੂੰ ਜਾਣਨ, ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਕਦੀ ਉਸ ਬਾਰੇ ਪਹਿਲਾਂ ਨਹੀਂ ਸੁਣਿਆ। ਜ਼ਬੂਰ 67 ਪ੍ਰਾਚੀਨ ਇਸਰਾਇਲ ਦੇ 150 ਗੀਤ ਸੰਗ੍ਰਹਿ ਵਿੱਚੋਂ ਇੱਕ ਹੈ। ਅਸਲ ਵਿੱਚ ਤਾਰ ਵਾਲੇ ਸਾਜ਼ਾਂ ਲਈ ਸੈੱਟ ਕੀਤਾ ਗਿਆ ਹੈ। ਇਹ ਪੀੜ੍ਹੀਆਂ ਤੱਕ ਵਫ਼ਾਦਾਰ ਇਸਰਾਇਲ ਦੇ ਬੁੱਲਾਂ 'ਤੇ ਸੀ ਅਤੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਯਿਸੂ ਦੀ ਆਪਣੀ ਪਲੇਲਿਸਟ 'ਤੇ ਸੀ। ਇਹ ਪਰਮਾਤਮਾ ਲਈ ਇੱਕ ਦਿਲ ਦੀ ਪੁਕਾਰ ਹੈ। ਹਰ ਰਾਸ਼ਟਰ ਵਿੱਚ ਬਹੁਤ ਸਾਰੇ ਲੋਕਾਂ ਅਤੇ ਭਾਈਚਾਰਿਆਂ ਲਈ ਉਸ ਦੇ ਬਚਾਅ ਨੂੰ ਜਾਣਨ, ਉਸ ਦੀ ਉਸਤਤ ਕਰਨ, ਉਸ ਦੇ ਨਿਆਂ ਅਤੇ ਸ਼ਾਸਨ ਵਿੱਚ ਖੁਸ਼ੀ ਨਾਲ ਭਰ ਜਾਣ ਦੀ ਤਾਂਘ ਹੈ। ਅੰਕੜੇ ਦਰਸਾਉਂਦੇ ਹਨ ਕਿ ਸੰਸਾਰ ਵਿੱਚ ਰਹਿਣ ਵਾਲੇ 3 ਬਿਲੀਅਨ ਜਾਂ 3 ਕਰੋੜ ਤੋਂ ਵੱਧ ਲੋਕ ਸੰਭਾਵਿਤ ਤੌਰ 'ਤੇ ਖੁਸ਼ਖਬਰੀ ਨੂੰ ਬਿਨਾਂ ਸੁਣੇ ਆਪਣੀ ਜ਼ਿੰਦਗੀ ਵਿੱਚੋਂ ਲੰਘਣਗੇ। ਵਧੇਰੇ ਲੋਕ ਇਸ ਸਾਲ ਉਹਨਾਂ ਭਾਈਚਾਰਿਆਂ ਵਿੱਚ ਜੀਣਗੇ ਅਤੇ ਮਰਨਗੇ ਜਿੱਥੇ ਕੋਈ ਚਰਚ ਨਹੀਂ ਜਾਂ ਯਿਸੂ ਦੇ ਸੰਦੇਸ਼ ਤੱਕ ਪਹੁੰਚਣ ਲਈ ਚਰਚ ਸਭ ਤੋਂ ਘੱਟ ਸਰੋਤ ਹੈ। ਅੱਜ ਸਵੇਰੇ ਸਾਡੀ ਥੀਮ ਗਲੋਬਲ ਜਾਂ ਸਰਵਵਿਆਪੀ ਇੱਛਾ ਹੈ। ਜਦੋਂ ਸੰਸਾਰ ਦੇ ਦਰਪੇਸ਼ ਮੁੱਦੇ ਅਤੇ ਸਮੱਸਿਆਵਾਂ ਕਿਸੇ ਵੀ ਇੱਕ ਸਰਕਾਰ ਨੂੰ ਬੌਣਾ ਕਰ ਦਿੰਦੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਵਿੱਚ ਉਮੀਦ ਦੀ ਘਾਟ ਹੈ ਜੋ ਯਿਸੂ ਦੁਆਰਾ ਉਹਨਾਂ ਦੀ ਹੋ ਸਕਦੀ ਹੈ, ਇਸ ਥੋੜ੍ਹੇ ਸਮੇਂ ਵਿੱਚ ਮੇਰਾ ਮਕਸਦ ਤੁਹਾਨੂੰ ਪੂਰੇ ਚਰਚ ਨੂੰ, ਇਸ ਗੀਤ ਨੂੰ ਪੂਰੇ ਚਰਚ ਲਈ ਪ੍ਰਾਰਥਨਾ ਕਰਨ ਲਈ ਉਤਸ਼ਾਹਿਤ ਕਰਨਾ ਹੈ। ਪਰਮੇਸ਼ਰ ਕਿਵੇਂ ਚਾਹੁੰਦਾ ਹੈ ਕਿ ਅਸੀਂ ਵਿਸ਼ਵ ਵਿਆਪੀ ਇੱਛਾ ਵਾਲੀਆਂ ਕੌਮਾਂ ਲਈ ਪ੍ਰਾਰਥਨਾ ਕਰੀਏ। ਇਸ ਗੀਤ ਵਿੱਚ ਧਿਆਨ ਦਿਓ ਕਿ ਉਹ ਇੱਕ ਇਕੱਠੇ ਹੋਏ ਭਾਈਚਾਰੇ ਦੇ ਰੂਪ ਵਿੱਚ ਉਸ ਦੇ ਲੋਕਾਂ ਵਜੋਂ ਪਰਮੇਸ਼ੁਰ ਦੀ ਮਿਹਰ ਮੰਗਦੇ ਹਨ। ਆਇਤ 1, ਰੱਬ ਸਾਡੇ 'ਤੇ ਮਿਹਰ ਕਰੇ, ਪ੍ਰਭੂ ਬਰਕਤ ਦੇਵੇ ਸਾਨੂੰ, ਪ੍ਰਭੂ ਆਪਣਾ ਚਿਹਰਾ ਸਾਡੇ 'ਤੇ ਚਮਕਾਵੇ। ਦੂਜੇ ਸ਼ਬਦਾਂ ਵਿੱਚ ਅਸੀਂ ਸਾਡੇ ਉੱਤੇ ਤੁਹਾਡੀ ਨਜ਼ਰ ਨੂੰ ਜਾਣਨ ਦੀ ਇੱਛਾ ਰੱਖਦੇ ਹਾਂ, ਸਾਡੇ ਵਿੱਚ ਤੁਹਾਡੀ ਖੁਸ਼ੀ ਦਾ ਨਿੱਘ ਚਾਹੁੰਦੇ ਹਾਂ। ਉਹ ਸ਼ਬਦ ਗੂੰਜਦੇ ਹਨ ਜੋ ਪਰਮੇਸ਼ੁਰ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ, ਇਸਰਾਇਲ ਦੇ ਲੋਕਾਂ ਨੂੰ ਅਸੀਸ ਦੇਣ ਲਈ ਦਿੱਤੇ। ਗਿਣਤੀ ਉਹਦਾ 6 ਬਾਪ ਉਹਦੀ 24-26 ਆਇਤ ਵਿੱਚ ਦਰਜ ਹਨ। ਜ਼ਬੂਰ 67 ਵਿੱਚ ਅੰਤਰ ਇਹ ਹੈ ਕਿ ਪਰਮਾਤਮਾ ਇਹ ਸ਼ਬਦ ਆਪਣੇ ਵਫ਼ਾਦਾਰਾਂ ਨੂੰ ਆਪਣੇ ਲਈ ਅਤੇ ਸਾਰੇ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਦਿੰਦਾ ਹੈ ਜੋ ਉਸਦੇ ਵਾਅਦਿਆਂ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਹਰ ਪੀੜ੍ਹੀ ਵਿੱਚ ਉਸਦੇ ਤਰੀਕੇ ਨਾਲ ਜਿਉਣ ਦਾ ਸੰਕਲਪ ਲੈਂਦੇ ਹਨ। ਇਹ ਸ਼ਬਦ ਮਸੀਹ ਵਿੱਚ ਸਾਡੇ ਸ਼ਬਦ ਹੋ ਸਕਦੇ ਹਨ, ਉਹਨਾਂ ਸਾਰਿਆਂ ਦੇ ਨਾਲ ਜੋ ਵਿਸ਼ਵਾਸ ਕਰਦੇ ਹਨ ਅਤੇ ਯਿਸੂ 'ਤੇ ਨਿਰਭਰ ਕਰਦੇ ਹਨ। ਜਿਵੇਂ ਕਿ ਇੱਕ ਪੱਥਰ ਇੱਕ ਸਥਿਰ ਤਲਾਬ ਵਿੱਚ ਡਿੱਗਿਆ ਹੋਇਆ ਹੈ, ਇੱਕ ਪੁਕਾਰ ਪੂਰਤੀ ਦੀ ਲਹਿਰਾਂ ਨੂੰ ਲੱਭਦੀ ਹੈ। ਇਹ ਹਰ ਯੁੱਗ ਵਿੱਚ ਬਰਕਤਾਂ ਦੇ ਹਰ ਚੌੜੇ ਚੱਕਰ ਵਿੱਚ ਸਾਡੇ ਸਮੇਂ ਵਿੱਚ ਇਸਦਾ ਜਵਾਬ ਦਿੱਤਾ ਗਿਆ ਹੈ। ਮੈਂ ਇਸ ਹਫ਼ਤੇ 'ਤੇ ਇੱਕ ਸਹਿਕਰਮੀ ਨਾਲ ਇਸ ਹਵਾਲੇ ਨੂੰ ਸਾਂਝਾ ਕੀਤਾ। ਉਸਨੇ ਟਿੱਪਣੀ ਕੀਤੀ ਕਿ ਕਿਵੇਂ ਉਹ ਅਸਲ ਵਿੱਚ ਇਸ ਤਰ੍ਹਾਂ ਦੀ ਪ੍ਰਾਰਥਨਾ ਕਰਦਾ ਹੈ ਜਦੋਂ ਉਹ ਹਤਾਸ਼ ਮਹਿਸੂਸ ਕਰਦਾ ਹੈ ਅਤੇ ਉਸ ਕੋਲ ਮੁੜਨ ਜਾਂ ਜਾਣ ਲਈ ਕੋਈ ਹੋਰ ਥਾਂ ਨਹੀਂ ਹੁੰਦੀ। ਤਾਂ ਚੰਗੇ ਸਮੇਂ ਅਤੇ ਮਾੜੇ ਵਿੱਚ ਦਿਨ ਪ੍ਰਤੀ ਦਿਨ ਸਾਡੀ ਜ਼ਿੰਦਗੀ ਦੀ ਅਸਲੀਅਤ ਵਿੱਚ ਅਸੀਂ ਕੀ ਕਰਦੇ ਹਾਂ? ਇੱਕ ਵੱਡਾ ਸਬਕ ਜੋ ਮੈਂ ਯੁਗਾਂਡਾ ਅਤੇ ਹੋਰ ਥਾਵਾਂ 'ਤੇ ਆਪਣੇ ਸਾਥੀਆਂ ਦੁਆਰਾ ਸਿੱਖਦਾ ਹਾਂ ਗਲੋਬਲ ਚਰਚ, ਇਹ ਹੈ ਕਿ ਅਸੀਂ ਅਸਲ ਵਿੱਚ ਜ਼ਿੰਦਗੀ ਅਤੇ ਆਪਣੇ ਮਿਸ਼ਨ ਵਿੱਚ ਰੱਬ 'ਤੇ ਕਿੰਨੇ ਨਿਰਭਰ ਹਾਂ। ਉਹਨਾਂ ਕੋਲ ਬਹੁਤ ਕੁਝ ਨਹੀਂ ਸੀ ਪਰ ਦੋਸ਼ੀ ਠਹਿਰਾਏ ਗਏ ਅਤੇ ਯਕੀਨ ਦਿਵਾਇਆ ਗਿਆ ਕਿ ਮਸੀਹ ਵਿੱਚ ਉਹਨਾਂ ਨੂੰ ਖੁਸ਼ਖਬਰੀ ਦੀਆਂ ਬਰਕਤਾਂ ਦੀ ਲੋੜ ਸੀ। ਇਹ ਜਾਣ ਕੇ ਉਹ ਅਕਸਰ ਆਪਣੇ ਸਰੋਤ ਗਰੀਬੀ ਵਿੱਚੋਂ ਦੂਜਿਆਂ ਦੇ ਭਲੇ ਲਈ ਦੇਣ ਲਈ ਆਜ਼ਾਦ ਹੋ ਜਾਂਦੇ ਹਨ। ਅਸੀਂ ਉਹੀ ਵਿਚਾਰ ਗੀਤ ਨੂੰ ਸਮੇਟਦੇ ਹੋਏ ਦੇਖਦੇ ਹਾਂ, ਰੱਬ ਵਿੱਚ ਵਿਸ਼ਵਾਸ ਦੀ ਇੱਕ ਨਿਸ਼ਚਿਤਤਾ ਹੈ। ਰੱਬ ਸਾਨੂੰ ਅਸੀਸ ਦਿੰਦਾ ਹੈ। ਆਇਤ 6, ਪਰਮਾਤਮਾ ਸਾਨੂੰ ਅਜੇ ਵੀ ਅਸੀਸ ਦੇਵੇ। 7, ਜਿਵੇਂ ਤੁਸੀਂ ਸਾਡੀ ਉਤਪਤੀ ਦੇ ਸਮੇਂ ਮਨੁੱਖਤਾ ਨੂੰ ਅਸੀਸ ਦਿੱਤੀ, ਤੁਸੀਂ ਆਪਣੇ ਚਰਚ ਨੂੰ ਫਲਦਾਇਕ ਅਤੇ ਗੁਣਾਤਮਕ ਬਣਾਓ, ਧਰਤੀ ਨੂੰ ਤੁਹਾਡੇ ਗਿਆਨ ਨਾਲ ਭਰ ਦਿਓ। ਇਹ ਕੋਈ ਸਵੈ ਕੇਂਦਰਿਤ ਜਾਂ ਸਵੈ ਸੇਵਾ ਕਰਨ ਵਾਲੀ ਪ੍ਰਾਰਥਨਾ ਨਹੀਂ ਹੈ। ਸੋ ਕੀ ਇੱਕ ਪਹਿਲੀ ਚੀਜ਼ ਸਿੱਖਦੇ ਹਾਂ ਕਿ ਪਰਮਾਤਮਾ ਨੂੰ ਸਾਡੇ ਪੂਰੇ ਚਰਚ ਨੂੰ ਅਸੀਸ ਦੇਣ ਲਈ ਕਹੋ ਤਾਂ ਕਿ ਸਾਰੀ ਧਰਤੀ ਉਸਦੇ ਰਾਹਾਂ ਨੂੰ ਜਾਣ ਸਕੇ। 2 ਅਤੇ 7 ਵਿੱਚ ਇਸ ਪ੍ਰਾਰਥਨਾ ਦਾ ਅੰਤ ਰੱਬ ਦੇ ਲੋਕਾਂ ਦੀ ਫਲਦਾਇਕਤਾ ਨਹੀਂ ਪਰ ਸਾਰੀਆਂ ਕੌਮਾਂ ਆਪਣੇ ਨਿਰਮਾਤਾ ਅਤੇ ਮੁਕਤੀਦਾਤਾ ਦੇ ਰੂਪ ਵਿੱਚ ਪਰਮੇਸ਼ੁਰ ਵਿੱਚ ਸੱਚੀ ਖੁਸ਼ੀ ਅਤੇ ਪ੍ਰਸੰਨਤਾ ਪਾਉਂਦੀਆਂ ਹਨ। ਆਇਤ 2 ਨੂੰ ਪੜ੍ਹੋ, ਕੀ ਅਸੀਂ ਤੁਹਾਡੀ ਮੁਸਕਰਾਹਟ ਆਨੰਦ ਦੇ ਨਿੱਘ ਨੂੰ ਜਾਣ ਸਕਦੇ ਹਾਂ ਤਾਂ ਜੋ ਦੁਨੀਆ ਭਰ ਦੇ ਲੋਕ ਤੁਹਾਨੂੰ ਇਸ ਬ੍ਰਹਿਮੰਡ ਦੇ ਮਹਾਨ ਪਰਮੇਸ਼ੁਰ ਵਜੋਂ ਜਾਣ ਸਕਣ ਜਿਸ ਨੇ ਮੌਤ ਅਤੇ ਆਪਣੇ ਨਿਆਂ ਤੋਂ ਬਚਾਅ ਤੋਂ ਲਈ ਕੌਮਾਂ ਲਈ ਹਰ ਕੌਮ ਜਾਤੀ ਪਿਛੋਕੜ ਲਈ ਸ਼ਕਤੀਸ਼ਾਲੀ ਢੰਗ ਨਾਲ ਰਾਹ ਖੋਲਿਆ ਹੈ। ਇਹ ਜ਼ੋਰ ਸਾਰੀ ਜ਼ਮੀਨ ਅਤੇ ਇਸ ਦੇ ਵਾਸੀਆਂ ਦੇ ਉੱਤੇ ਹੈ। ਪੂਰੀ ਧਰਤੀ ਭਾਗ ਦੇ ਉਲਟ ਹਰ ਦੇਸ਼, ਖੇਤਰ, ਜ਼ਿਲ੍ਹਾ, ਭਾਗ, ਜ਼ਮੀਨ ਦਾ ਹਰ ਵਸਿਆ ਹੋਇਆ ਟੁਕੜਾ। ਅਸੀਂ ਚਾਹੁੰਦੇ ਹਾਂ ਕਿ ਉਹ ਤੁਹਾਨੂੰ ਪਰਮੇਸ਼ੁਰ ਅਤੇ ਤੁਹਾਡੇ ਬਚਾਉਣ ਦੇ ਤਰੀਕਿਆਂ ਬਾਰੇ ਜਾਣਨ, ਤਾਂ ਜੋ ਉਹ ਤੁਹਾਨੂੰ ਉਹ ਸਨਮਾਨ, ਸਤਿਕਾਰ ਅਤੇ ਆਦਰ ਦੇਣ ਜਿਸ ਦੇ ਤੁਸੀਂ ਹੱਕਦਾਰ ਹੋ। ਇਹ ਉਹ ਹੈ ਜੋ ਪਰਮੇਸ਼ੁਰ ਹੈ। ਉਹ ਕਿਸ ਤਰ੍ਹਾਂ ਦਾ ਹੈ? ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਸਾਰੇ ਲੋਕਾਂ ਨੂੰ ਪਛਤਾਵਾ ਜੋ ਜੀਵਨ ਵੱਲ ਲੈ ਜਾਂਦਾ ਹੈ ਉਹ ਦਿੰਦਾ ਹੈ। ਮੈਨੂੰ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਸਾਨੂੰ ਉਹਨਾਂ ਭਾਈਚਾਰਿਆਂ ਨੂੰ ਮਿਲਣ ਲਈ ਦੁਨੀਆ ਭਰ ਵਿੱਚ ਨਹੀਂ ਜਾਣਾ ਪੈਂਦਾ ਜਿੱਥੇ ਮਸੀਹ ਨੂੰ ਘੱਟ ਤੋਂ ਘੱਟ ਜਾਣਿਆ ਜਾਂਦਾ ਹੈ। ਉਹ ਇੱਥੇ UK ਵਿੱਚ ਵੀ ਹਨ। 95% ਤੋਂ ਵੱਧ ਬੱਚੇ ਅਤੇ ਨੌਜਵਾਨ ਕਿਸੇ ਚਰਚ ਦੇ ਪਰਿਵਾਰ ਨਾਲ ਜੁੜੇ ਹੋਏ ਨਹੀਂ ਹਨ। ਯੂਰਪ ਵਿੱਚ 18-25 ਉਮਰ ਦੇ ਵਿਚਕਾਰ 70% ਤੋਂ ਵੱਧ ਲੋਕ ਬਿਨਾਂ ਕਿਸੇ ਧਰਮ ਨਾਲ ਜੁੜੇ ਹੋਏ ਹਨ। ਫਿਰ ਵੀ ਅਸੀਂ ਇੱਕ ਉੱਭਰ ਰਹੀ ਪੀੜ੍ਹੀ ਨੂੰ ਇਸ ਗੱਲ ਦੀ ਜਾਂ ਇਸ ਗੱਲ ਦੇ ਜਵਾਬ ਦੀ ਤਲਾਸ਼ ਵਿੱਚ ਦੇਖਦੇ ਹਾਂ ਕਿ ਕੀ ਰੱਬ ਹੈ ਅਤੇ ਕੌਣ ਕਿਸ ਨੂੰ ਪ੍ਰਭਾਸ਼ਿਤ ਕਰਦਾ ਹੈ। ਮੇਰੀ ਦੀ ਕਹਾਣੀ ਇਥੋਪੀਆ ਤੋਂ ਆਈ। ਲੰਡਨ ਵਿੱਚ ਭਾਸ਼ਾਵਾਂ ਦੀਆਂ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਦੀਆਂ ਕਲਾਸਾਂ। ਚਿੱਲੀ ਵਿੱਚ ਕੈਥੋਲਿਕ ਪਹਿਲੀ ਵਾਰ ਮਸੀਹ ਵਿੱਚ ਵਿਸ਼ਵਾਸ ਕਰਨ ਲਈ ਆਇਆ। ਮਿਸ਼ਨ ਵਿੱਚ ਗੰਭੀਰਤਾ ਦਾ ਕੇਂਦਰ ਬਦਲ ਗਿਆ ਹੈ। ਪਹਿਲੀ ਸਦੀ, 19ਵੀਂ ਸਦੀ, 21ਵੀਂ ਸਦੀ ਚੇਲੇ ਬਣਾਉਣ ਦਾ ਕਾਰਨ ਇਹ ਹੈ ਨਹੀਂ ਹੈ ਉਸ ਦੇ ਪਰਮਾਤਮਾ ਦੇ ਗਿਆਨ ਨੇ ਸਾਨੂੰ ਪਿਆਰ ਕੀਤਾ ਹੈ ਅਤੇ ਸਾਨੂੰ ਯੇਸੂ ਵਿੱਚ ਅਤੇ ਉਸ ਦੁਆਰਾ ਅਸੀਸ ਦਿੱਤੀ ਹੈ। ਇਹ ਪਰਮਾਤਮਾ ਦੀ ਕਿਰਪਾ ਲਈ ਨਵੇਂ ਸਿਰੇ ਤੋਂ ਪ੍ਰਾਰਥਨਾ ਕਰਨ ਦੀ ਮੰਗ ਕਰਦਾ ਹੈ। ਇਹ ਸਭ ਉਸ ਦਾ ਹੈ। ਅਸੀਂ ਉਹ ਕੰਮ ਕਰਦੇ ਹਾਂ ਜੋ ਉਹ ਸਾਡੇ ਵਿੱਚ ਕਮਿਊਨਿਟੀ ਵਜੋਂ ਕਰਦਾ ਹੈ। ਹਾਰਪਰ 'ਤੇ ਉਸ ਦਾ ਚਿਹਰਾ ਚਮਕਦਾ ਹੈ ਤਾਂ ਜੋ ਇਲਾਕੇ ਦਾ ਹਰ ਭਾਈਚਾਰਾ ਖੁਸ਼ਖਬਰੀ ਨਾਲ ਜੁੜਿਆ ਹੋਵੇ। ਇਸ ਤਰੀਕੇ ਨਾਲ ਪ੍ਰਾਰਥਨਾ ਕਰਨ ਨਾਲ ਸਥਾਨਕ ਕਾਰਵਾਈ ਹੋਵੇਗੀ ਪਰ ਵਿਸ਼ਵ ਇਰਾਦਾ ਵੀ। ਸੋ ਦੂਸਰੀ ਚੀਜ਼, ਪਰਮਾਤਮਾ ਤੋਂ ਸਾਨੂੰ ਅਸੀਸ ਦੇਣ ਲਈ ਕਹੋ ਤਾਂ ਜੋ ਲੋਕ ਸਿਰਫ ਉਸਦੇ ਰਾਹ ਨੂੰ ਨਾ ਜਾਣਨ ਦੇ ਹੋਏ ਪਰ ਉਸਦੇ ਨਾਮ ਦੀ ਉਸਤਤ ਕਰਨ। ਇੱਥੇ ਇੱਕ ਲਾਈਨ ਹੈ ਜੋ ਇੱਕ ਸਟੇਡੀਅਮ ਦੇ ਆਲੇ ਦੁਆਲੇ ਇੱਕ ਜਾਪ ਵਾਂਗ ਗੂੰਜਦੀ ਹੈ ਅਤੇ ਸਾਨੂੰ ਇਸ ਪ੍ਰਾਰਥਨਾ ਦੇ ਦਿਲ ਦੇ ਨੇੜੇ ਲੈ ਜਾਂਦੀ ਹੈ। ਆਇਤ 3 ਅਤੇ 5, ਨਾ ਸਿਰਫ ਸਾਡੇ ਗੁਆਂਢੀ ਜਾਂ ਕੌਮਾਂ ਪਰ ਸਾਰੇ ਲੋਕ ਉਹਨਾਂ ਨੂੰ ਤੁਹਾਡੀ ਪ੍ਰਸ਼ੰਸਾ ਕਰਨ ਦਿਓ। ਜਦੋਂ ਸਾਡੇ ਦਿਲ ਵਿੱਚ ਇਸ ਕਿਸਮ ਦੇ ਜਨੂੰਨ ਪ੍ਰਾਰਥਨਾ ਨਾਲ ਭਰ ਜਾਂਦੇ ਹਨ, ਇਹ ਸਭ ਕੁਝ ਕਰਨ ਲਈ ਅਗਵਾਈ ਕਰਦਾ ਹੈ ਜੋ ਅਸੀਂ ਹੋਰ ਲੋਕਾਂ ਨੂੰ ਉਹਨਾਂ ਦੇ ਜੀਵਨ ਕਾਲ ਵਿੱਚ ਪਰਮੇਸ਼ੁਰ ਦੀ ਖੁਸ਼ਖਬਰੀ ਸੁਣਨ ਦੇ ਯੋਗ ਬਣਾਉਣ ਲਈ ਜੋ ਵੀ ਅਸੀਂ ਕਰ ਸਕਦੇ ਹਾਂ ਉਹ ਕਰਨ ਲਈ ਸਾਨੂੰ ਉਤਸ਼ਾਹਿਤ ਕਰਦੀ। ਮੈਂ ਲੰਡਨ ਵਿੱਚ ਕੀਤੇ ਗਏ ਇੱਕ ਸਟਰੀਟ ਸਰਵੇਖਣ ਦਾ ਇੱਕ ਜਵਾਬ ਕਦੇ ਨਹੀਂ ਭੁੱਲਾਂਗਾ। ਅਸਲ ਵਿੱਚ ਕੋਈ ਦੋਸ਼ ਨਹੀਂ, ਯੇਸੂ ਨੇ ਇਹ ਸਭ ਅਦਾ ਕੀਤਾ। ਜਦੋਂ ਅਸੀਂ ਪਰਮਾਤਮਾ ਦੀਆਂ ਪਿਆਰੀਆਂ ਬਾਹਾਂ ਵਿੱਚ ਆਉਂਦੇ ਹਾਂ ਉਹ ਕਹਿੰਦਾ ਹੈ, ਹੁਣ ਸਾਡੇ ਵਿਚਕਾਰ ਕੁਝ ਨਹੀਂ ਹੈ, ਭਾਵੇਂ ਤੁਸੀਂ ਗਲਤ ਕੀਤਾ, ਯੇਸੂ ਨੇ ਇਹ ਰਾਹ ਲਿਆ ਹੈ, ਉਸ ਨੇ ਤੁਹਾਡੇ ਲਈ ਕੀਮਤ ਅਦਾ ਕੀਤੀ ਹੈ, ਤੁਹਾਡੇ ਲਈ ਮੇਰਾ ਪਿਆਰ ਮੇਰੇ ਵਿਰੁੱਧ ਤੁਹਾਡੀਆਂ ਗਲਤੀਆਂ ਨਾਲੋਂ ਵੱਡਾ ਹੈ। ਕੀ ਅਸੀਂ ਜਾਣਦੇ ਹਾਂ ਕਿ ਅਸੀਂ ਮਸੀਹ ਵਿੱਚ ਕੌਣ ਹਾਂ? ਪੌਲਸ ਨੇ ਅਫਸੋਸ ਦੀ ਕਲੀਸੀਆ ਨੂੰ ਲਿਖਦੇ ਹੋਏ ਉਹਨਾਂ ਨੂੰ ਸਿਖਾਉਣ ਅਤੇ ਯਾਦ ਕਰਾਉਣ ਦੀ ਲੋੜ ਸੀ ਕਿ ਪਰਮੇਸ਼ੁਰ ਨੇ ਉਹਨਾਂ ਨੂੰ ਗੋਦ ਲੈਣ, ਉਹਨਾਂ ਨੂੰ ਮਾਫ਼ ਕਰਨ ਅਤੇ ਉਹਨਾਂ ਨੂੰ ਨਵੀਂ ਸ੍ਰਿਸ਼ਟੀ ਵਿੱਚ ਸਾਰੀਆਂ ਕੌਮਾਂ ਦੇ ਲੋਕਾਂ ਨਾਲ ਵਿਰਾਸਤ ਦੇਣ ਲਈ ਚੁਣਿਆ ਹੈ। ਇੱਥੇ ਇੱਕ ਫੁੱਟਬਾਲ ਟੀਮ ਦਾ ਸਮਰਥਨ ਕੌਣ ਕਰਦਾ ਹੈ? ਬੋਲੋ, ਅਸੀਂ ਜਾਣਦੇ ਹਾਂ ਕਿ ਅਸੀਂ ਕੌਣ ਹਾਂ। ਇਹ ਸਿਰਫ ਇੱਕ ਸੀਜ਼ਨ ਲਈ ਹੈ। ਸਾਡੀ ਪਛਾਣ ਯੇਸੂ ਵਿੱਚ ਸੰਬੰਧਿਤ ਸਦੀਵਤਾ ਦੇ ਆਨੰਦ ਵਿੱਚ ਜਾਂਦਾ ਹੈ ਅਤੇ ਜਿਵੇਂ ਹੀ ਉਸ ਦੀ ਕਿਰਪਾ ਸਾਡੇ ਉੱਤੇ ਆਉਂਦੀ ਹੈ, ਉਹ ਆਪਣੇ ਪਿਆਰ ਨੂੰ ਹੋਰ ਬਹੁਤ ਸਾਰੇ ਲੋਕਾਂ ਤੱਕ ਵਧਾਉਣ ਦਾ ਇਰਾਦਾ ਰੱਖਦਾ ਹੈ। ਇਥੋਪੀਆ ਤੋਂ ਕਿਸੇ ਵਿਅਕਤੀ ਨੂੰ ਸੁਡਾਨ ਵਿੱਚ ਇੱਕ ਬਹੁ ਨਸਲੀ ਟੀਮ ਵਿੱਚ ਸ਼ਾਮਲ ਹੋਣ, 25 ਕਿਲੋਮੀਟਰ ਕੁਝ ਮਸਲਿਆਂ ਵਿੱਚ ਸਾਈਕਲ ਚਲਾ ਕੇ ਅੰਦਰੂਨੀ ਜਿਹੜੇ ਲੋਕ ਆ ਉਹਨਾਂ ਨਾਲ ਕੌਫੀ ਬਣਾਉਣ ਅਤੇ ਯਿਸੂ ਦੀਆਂ ਕਹਾਣੀਆਂ ਸਾਂਝਾ ਕਰਨ ਲਈ ਕੀ ਅਗਵਾਈ ਕਰਦਾ ਹੈ। ਲਾਤੀਨੀ ਅਮਰੀਕੀ ਭਾਈਚਾਰਿਆਂ ਵਿੱਚ ਜੀਵਨ ਸਥਾਪਿਤ ਕਰਨ ਲਈ ਇੱਕ ਜੋੜੇ ਨੂੰ ਯੂਕੇ ਦਾ ਆਰਾਮ ਛੱਡ ਕੇ ਉੱਥੇ ਜਾਣ ਵਿੱਚ ਲਈ ਕੀ ਅਗਵਾਈ ਕਰਦਾ ਹੈ। ਸਲੀਬ ਉੱਤੇ ਚੜ੍ਹਾਏ ਗਏ ਅਤੇ ਜੀ ਉੱਠੇ ਮਸੀਹ ਦਾ ਐਲਾਨ, ਉਸ ਦੇ ਨਾਮ ਵਿੱਚ ਲੋਕਾਂ ਨੂੰ ਪਿਆਰ ਕਰਨਾ ਅਤੇ ਉਸਦੇ ਨਾਮ ਨੂੰ ਫੈਲਾਉਣ ਲਈ ਰੁਕਾਵਟਾਂ ਨੂੰ ਪਾਰ ਕਰਨਾ, ਸਾਡੀਆਂ ਆਪਣੀਆਂ ਨਿੱਜੀ ਇੱਛਾਵਾਂ ਤੋਂ ਪਹਿਲਾਂ ਦੂਜਿਆਂ ਦੀ ਖੁਸ਼ਖਬਰੀ ਦੀ ਜ਼ਰੂਰਤਾਂ ਨੂੰ ਰੱਖਣ ਲਈ ਇੱਕ ਚਰਚ ਨੂੰ ਕੀ ਪ੍ਰੇਰਿਤ ਕਰਦਾ ਹੈ। ਇਹ ਇੱਛਾ ਹੈ ਕਿ ਸਾਰੀਆਂ ਕੌਮਾਂ ਦੇ ਲੋਕ ਜਾਣਨ ਕਿ ਅਸੀਂ ਯਿਸੂ ਦੁਆਰਾ ਕੀ ਜਾਣਦੇ ਹਾਂ, ਪਰਮੇਸ਼ੁਰ ਦੇ ਬਚਾਉਣ ਦੇ ਤਰੀਕਿਆਂ ਅਤੇ ਉਸਦੇ ਪਿਆਰੇ ਸ਼ਾਸਨ ਵਿੱਚ ਖੁਸ਼ੀ ਮਨਾਉਣ। ਅਸੀਂ ਸਾਰੇ ਲੋਕ ਅਸੀਂ ਇਹੀ ਇੱਛਾ ਕਰਦੇ ਹਾਂ। ਸੋ ਨੰਬਰ 3, ਤੀਜੀ ਜਿਹੜੀ ਗੱਲ ਅਸੀਂ ਸਿੱਖਦੇ ਹਾਂ ਕਿ ਪਰਮਾਤਮਾ ਦੀ ਕਿਰਪਾ ਦੀ ਮੰਗ ਕਰੋ ਤਾਂ ਜੋ ਕੌਮਾਂ ਉਸਦੇ ਸ਼ਾਸਨ ਵਿੱਚ ਖੁਸ਼ ਹੋਣ। ਚੌਥੀ ਐਤ, ਜੇਕਰ ਅਸੀਂ ਸੱਚਮੁੱਚ ਇਹ ਗੀਤ ਗਾਉਂਦੇ ਹਾਂ ਨਾ ਸਿਰਫ ਸਾਡੇ ਸਿਰ ਤੋਂ ਪਰ ਸਾਡੇ ਦਿਲ ਤੋਂ, ਤਾਂ ਅਸੀਂ ਚਾਹਾਂਗੇ ਕਿ ਸਾਰੇ ਲੋਕ ਜਾਣ ਲੈਣ ਕਿ ਪਰਮੇਸ਼ੁਰ ਦੀ ਪ੍ਰਬੰਧਕੀ ਸ਼ਕਤੀ ਦੇ ਅਧੀਨ ਹੋਣਾ ਕਿੰਨਾ ਚੰਗਾ ਹੈ ਅਤੇ ਉਸ ਦੀ ਮਾਰਗਦਰਸ਼ਕ ਕਿਰਪਾ ਲਈ ਕੋਈ ਅਜਨਬੀ ਨਹੀਂ ਹੈ। ਮੈਂ ਉਸ ਦਿਨ ਨੂੰ ਕਦੇ ਨਹੀਂ ਭੁੱਲਾਂਗਾ ਜਦੋਂ ਮੇਰੇ ਪਿਤਾ ਜੀ ਨੇ ਦਿਲ ਤੋਂ ਇੱਕ ਛੋਟਾ ਜਿਹਾ ਸਲਾਦ ਜਾਂ ਲੈਟਸ ਜਿਹੜੀ ਛਿਲਕੇ ਵਿੱਚ ਛਿਲਣ ਵਿੱਚ ਮੇਰੀ ਮਦਦ ਕੀਤੀ। ਇਹ ਸਵਾਦ ਵਿੱਚ ਬਹੁਤ ਮਿੱਠਾ ਸੀ। ਇਹ ਆਇਤ 4 ਹੈ ਇਸ ਗੀਤ ਦਾ ਦਿਲ ਜਾਂ ਇਸ ਜ਼ਬੂਰ ਦਾ ਦਿਲ। ਇਸ ਸੰਸਾਰ ਦੇ ਭਾਈਚਾਰਿਆਂ ਨੂੰ ਖੁਸ਼ੀ ਨਾਲ ਫੁੱਲਣ ਦਿਓ ਅਤੇ ਪ੍ਰਸ਼ੰਸਾ ਨਾਲ ਇੰਨੇ ਭਰ ਜਾਣ ਦਿਓ ਕਿ ਉਹ ਖੁਸ਼ੀ ਨਾਲ ਭਰ ਜਾਣ, ਪ੍ਰਸ਼ੰਸਾ ਨਾਲ ਰੋਸ਼ਨ ਹੋ ਜਾਣ, ਉਹਨਾਂ ਦੀ ਦੁਹਾਈ ਨੂੰ ਦੁਨੀਆ ਭਰ ਵਿੱਚ ਸੁਣਾਇਆ ਜਾਵੇ। ਇਤਿਹਾਸ ਵਿੱਚ ਅਜਿਹਾ ਕਦੋਂ ਹੋਇਆ? ਇਸਰਾਇਲ ਨੇ ਜ਼ਮੀਨ ਦੀ ਜਸੂਸੀ ਕੀਤੀ, ਰਾਹਾਬ ਅਤੇ ਸਾਰੇ ਯਰੀਕੋ ਨੇ ਸੁਣਿਆ ਕਿ ਕਿਵੇਂ ਪਰਮੇਸ਼ੁਰ ਨੇ ਲਾਲ ਸਾਗਰ ਨੂੰ ਸੁਕਾ ਦਿੱਤਾ, ਉਸ ਨਾਲ ਸੰਬੰਧ ਬਣਾਉਣ ਲਈ ਮਿਸਰ ਤੋਂ ਬਚਾਇਆ ਗਿਆ ਕਿਉਂਕਿ ਉਸਨੇ ਉਹਨਾਂ ਦੀਆਂ ਦੁਹਾਈਆਂ ਸੁਣੀਆਂ ਅਤੇ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। ਰੂਥ ਨਿਓਮੀ ਨਾਲ ਕਿਉਂ ਚਿੰਬੜੀ ਹੋਈ ਸੀ? ਉਹ ਇਸਰਾਇਲ ਤੋਂ ਨਹੀਂ ਸੀ ਪਰ ਉਸਦੇ ਤਰੀਕਿਆਂ ਨੂੰ ਜਾਣਦੀ ਸੀ, ਪਰ ਇਸ ਨੂੰ ਸੁਣਨ ਲਈ ਭੁੱਖ ਦਾ ਅਕਾਲ ਲੱਗ ਗਿਆ ਅਤੇ ਐਲੀਮੈਲਕ ਆਪਣੇ ਪਰਿਵਾਰ ਨਾਲ ਭੱਜ ਗਿਆ। ਮਹਾਨ ਦੁਖਾਂਤ ਦੁਆਰਾ ਪਰਮੇਸ਼ੁਰ ਨੇ ਉਮੀਦ ਲਿਆਂਦੀ। ਸ਼ੇਬਾ ਦੀ ਰਾਣੀ ਨੇ ਇਸਰਾਇਲ ਦਾ ਦੌਰਾ ਕੀਤਾ, ਪਰਮੇਸ਼ੁਰ ਨੇ ਸੁਲੇਮਾਨ ਨੂੰ ਦਿੱਤੀ ਬੁੱਧ ਅਤੇ ਹੈਰਾਨ ਜਦੋਂ ਉਸਨੇ ਪੁੱਛਿਆ ਅੱਜ ਇਹ ਕਦੋਂ ਹੁੰਦਾ ਹੈ ਅੱਜ ਅਜਿਹਾ ਕਦੋਂ ਹੁੰਦਾ ਹੈ ਜਦੋਂ ਲੋਕ ਪਰਮੇਸ਼ੁਰ ਦੇ ਰਾਜੇ ਯਿਸੂ ਦੀ ਮਹਾਨਤਾ ਬਾਰੇ ਸੁਣਦੇ ਹਨ ਅਤੇ ਸਾਡੇ ਨਾਲ ਉਸਦੇ ਪਿਆਰ ਅਤੇ ਪ੍ਰੋਜੈਕਸ਼ਨ ਦਾ ਆਨੰਦ ਲੈਣਾ ਚਾਹੁੰਦੇ ਹਨ। ਇਹ ਦੁਨੀਆ ਭਰ ਦੇ ਲੋਕਾਂ ਲਈ ਇੱਕੋ ਜਿਹਾ ਹੋਵੇਗਾ, ਭਾਵੇਂ ਮਹਾਨ ਮਨੁੱਖੀ ਤਬਾਹੀ ਦੇ ਵਿਚਕਾਰ ਹੋਵੇ ਜਾਂ ਨਾ। ਆਧੁਨਿਕ ਮਿਸ਼ਨਾਂ ਦੀ ਜ਼ਰੂਰਤ ਦਾ ਹਿੱਸਾ ਚਰਚਾਂ ਦੁਆਰਾ ਉਹਨਾਂ ਚੀਜ਼ਾਂ ਦਾ ਮਾਡਲਿੰਗ ਕਰਨਾ ਹੈ ਜੋ ਉਹ ਕਰਨ ਲਈ ਕਹਿੰਦੇ ਹਨ, ਮਿਸ਼ਨਰੀਆਂ ਨੂੰ ਕਰਨ ਲਈ ਕਹਿੰਦੇ ਹਨ। ਕਲੀਸੀਆਵਾਂ ਜੋ ਘਰ ਵਿੱਚ ਚੇਲੇ ਬਣਾਉਂਦੀਆਂ ਹਨ, ਨਾ ਕਿ ਸਿਰਫ ਰਾਸ਼ਟਰਾਂ ਵਿੱਚ। ਬਹੁ ਜਾਤੀ ਭਾਈਚਾਰਿਆਂ ਜੋ ਸੱਭਿਆਚਾਰਾਂ ਨੂੰ ਪਾਰ ਕਰਨ ਦੀਆਂ ਗੁੰਝਲਾਂ ਨੂੰ ਸਮਝਦੀਆਂ ਹਨ। ਚਰਚ ਜੋ ਖੁਸ਼ਖਬਰੀ ਨੂੰ ਸਾਂਝਾ ਕਰਨ ਅਤੇ ਅਗਲੀ ਪੀੜ੍ਹੀ ਨੂੰ ਅਜਿਹਾ ਕਰਨ ਲਈ ਸਿਖਲਾਈ ਦੇਣ ਦੇ ਕੰਮ ਬਾਰੇ ਹਨ। ਸਾਨੂੰ ਫੈਲੋਸ਼ਿਪਾਂ ਦੀ ਜ਼ਰੂਰਤ ਹੈ ਜੋ ਖੁੱਲ੍ਹੇ ਦਿਲ ਵਾਲੇ ਹੋਣ, ਆਪਣੇ ਵਿੱਤੀ ਸਰੋਤਾਂ ਹੱਥੋਂ ਤੱਕ ਕੇ ਉਹਨਾਂ ਦੇ ਸਭ ਤੋਂ ਵਧੀਆ ਨੇਤਾਵਾਂ ਨੂੰ ਸਾਂਝਾ ਕਰਨ ਲਈ ਤਿਆਰ ਹੋਣ ਜਦੋਂ ਬੁਲਾਹਟ ਆਉਂਦੀ ਹੈ। ਅਸੀਂ ਇਸ ਨਾਲ ਕੀ ਕਰੀਏ? ਵਫ਼ਾਦਾਰ ਗਵਾਹ ਟੀਮਾਂ ਉਹਨਾਂ ਭਾਈਚਾਰਿਆਂ ਵਿੱਚ ਮਸੀਹ ਦੇ ਸੰਦੇਸ਼ ਅਤੇ ਪਿਆਰ ਨਾਲ ਪਹੁੰਚਣ ਲਈ ਮਿਲ ਕੇ ਕੰਮ ਕਰਨ ਦੇ ਇੱਕ ਵਧੀਆ ਉਦਾਹਰਣ ਹਨ। ਜਿੱਥੇ ਮਸੀਹ ਨੂੰ ਘੱਟ ਤੋਂ ਘੱਟ ਜਾਣਿਆ ਜਾਂਦਾ ਹੈ, ਮਾਲੀ ਦੇ ਕਾਇਸ ਖੇਤਰ ਵਿੱਚ, ਜੋ ਕਿ ਮੁੱਖ ਤੌਰ 'ਤੇ ਹਸਨੀਆਂ ਚਰਵਾਹਿਆਂ ਦੁਆਰਾ ਵਸਿਆ ਹੋਇਆ ਹੈ, ਮਸੀਹ ਵਿੱਚ ਕੋਈ ਜਾਣੇ ਪਛਾਣੇ ਵਿਸ਼ਵਾਸੀ ਨਹੀਂ ਹਨ। ਸਹਾਰਾ ਮਾਰੂਥਲ ਦੇ ਕਿਨਾਰੇ 'ਤੇ ਇਹ ਦੂਰ ਦੁਰਾਡੇ ਦਾ ਖੇਤਰ ਹਾਲੇ ਤੱਕ ਜਿਹੜੀਆਂ ਕੱਚੀਆਂ ਸੜਕਾਂ ਦੁਆਰਾ ਪਹੁੰਚਯੋਗ ਸੀ। ਤਿੰਨ ਪ੍ਰਮੁੱਖ ਲੋਕ ਸਮੂਹ ਹਨ, ਮੁਰਜ਼, ਹਸਾਨੀਆ, ਸੋਨਿਕੇ ਅਤੇ ਫਲਾਨੀ। ਇਹ ਤਿੰਨ ਤਰ੍ਹਾਂ ਦੇ ਲੋਕ ਹੈ ਜਿਹੜੇ ਇਹਨਾਂ ਜਿਹੜੇ ਜਗ੍ਹਾ ਦੇ ਵਿੱਚ ਰਹਿੰਦੇ ਹਨ। ਜਿਹੜੇ ਹਸਨੀਆਂ ਈਸਾਈਆਂ ਨੂੰ, ਹਸਨੀਆਂ ਦੇ ਲੋਕ ਹਨ, ਉਹ ਈਸਾਈਆਂ ਨੂੰ ਉਹਨਾਂ ਦੇ ਪਿੰਡਾਂ ਵਿੱਚ ਸਵਾਗਤ ਕਰਦੇ ਹਨ, ਅਤੇ ਜਵਾਬ ਦੇਣ ਵਾਲੇ ਨਾਈਜੀਰੀਅਨ ਜੋੜਿਆਂ ਵਿੱਚੋਂ ਇੱਕ ਨੇ ਇਹ ਕਿਹਾ, ਸਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਇਹ ਕਰਨਾ ਆਸਾਨ ਫੈਸਲਾ ਨਹੀਂ ਸੀ, ਪਰ ਇਹ ਜਾਣਨਾ ਕਿ ਮਸੀਹ ਯਿਸੂ ਵਿੱਚ ਮੁਕਤੀ ਬਾਰੇ ਸੁਣਨ ਦੇ ਮੌਕੇ ਤੋਂ ਬਿਨਾਂ ਮਰ ਰਹੇ ਲੋਕ ਸਾਡੇ ਲਈ ਕਾਰਨ ਜਿਹੜਾ ਉਹ ਵੱਡਾ ਸੀ, ਇੱਕ ਵੱਡਾ ਕਾਰਨ ਸੀ ਉੱਥੇ ਜਾਣ ਦਾ। ਸੌ ਦੀਵਿਆਂ ਵਾਲੇ ਕਮਰੇ ਦਾ ਕੀ ਫਾਇਦਾ ਜਦੋਂ ਦੂਜਾ ਹਨੇਰੇ ਵਿੱਚ ਹੋਵੇ। ਤੁਸੀਂ ਕਿਵੇਂ ਸੁਣਿਆ, ਤੁਹਾਨੂੰ ਕਿਸਨੇ ਦੱਸਿਆ, ਉਹਨਾਂ ਬਾਰੇ ਕੀ ਜਿਨ੍ਹਾਂ ਨੂੰ ਦੱਸਣ ਵਾਲਾ ਕੋਈ ਨਹੀਂ ਹੈ। ਪਹਿਲਾਂ ਮੈਂ ਹਰ ਦਿਨ ਇਸ ਤਰ੍ਹਾਂ ਜਿਉਂਦਾ ਸੀ ਜਿਵੇਂ ਕਿ ਜਿਉਣਾ ਸਿਰਫ ਮੇਰਾ ਆਪਣਾ ਸੀ, ਪਰ ਮੈਂ ਹੁਣ ਹਰ ਦਿਨ ਉਸ ਦੇ ਲਈ ਜਿਉਂਦਾ ਹਾਂ ਤਾਂ ਜੋ ਹਰ ਕੋਈ ਜਾਣ ਉਸ ਨੂੰ ਜਾਣ ਸਕੇ ਜਾਂ ਪਰਮੇਸ਼ੁਰ ਨੂੰ ਜਾਣ ਸਕੇ। ਪ੍ਰਾਰਥਨਾ ਦੁਆਰਾ ਇਸ ਤਰੀਕੇ ਨਾਲ ਜੀਓ। ਪਰਮਾਤਮਾ ਨੂੰ ਜਾਣਨਾ ਹਮੇਸ਼ਾ ਸਾਨੂੰ ਆਪਣੇ ਆਪ ਤੋਂ ਪਰੇ ਲੈ ਜਾਂਦਾ ਹੈ। ਉਸ ਦੀ ਇੱਛਾ ਹੈ ਕਿ ਕੌਮਾਂ ਉਸ ਨੂੰ ਜਾਣਣ। ਆਓ ਪ੍ਰਾਰਥਨਾ ਕਰੀਏ। ਪਿਤਾ ਜੀ, ਤੁਹਾਡਾ ਧੰਨਵਾਦ ਕਿ ਤੁਸੀਂ ਆਪਣੀ ਆਤਮਾ ਦੁਆਰਾ ਸਾਡੇ ਨਾਲ ਮੌਜੂਦ ਹੋ ਅਤੇ ਤੁਹਾਡੇ ਲਈ ਪੂਜਾ ਦੇ ਇਹਨਾਂ ਪ੍ਰਾਚੀਨ ਸ਼ਬਦਾਂ ਦੁਆਰਾ ਅੱਜ ਇੱਕ ਸਰਗਰਮ ਤਰੀਕੇ ਨਾਲ ਸਾਡੇ ਨਾਲ ਤੁਸੀਂ ਬੋਲੇ। ਇਸ ਪ੍ਰੇਰਿਤ ਗੀਤ ਰਾਹੀਂ ਸਾਨੂੰ ਸਿਖਾਓ, ਸਾਨੂੰ ਸੁਧਾਰੋ, ਸਾਡੇ ਮਨਾਂ ਨੂੰ ਨਵਿਆਓ ਅਤੇ ਸਾਡੇ ਦਿਲਾਂ ਨੂੰ ਤਾਜ਼ਾ ਕਰੋ। ਆਮੀਨ।